ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਗੁਮਾਨ ਸਿੰਘ। ਇਸ ਵਿੱਚ ਦਰਸਾਇਆ ਗਿਆ ਹੈ ਕਿ ਪ੍ਰੇਮ ਦਾ ਇੱਕ ਅੰਸ਼ ਦਰਿਆ ਦਿੱਲੀ ਵੀ ਹੈ। ਜਦੋਂ ਅਸੀਂ ਕਿਸੇ ਨਾਲ ਮਾੜੀ ਜਿੰਨੀ ਵੀ ਹਮਦਰਦੀ ਕਰਦੇ ਹਾਂ ਜਾਂ ਦਰਿਆ ਦਿੱਲੀ ਦਿਖਾਉਂਦੇ ਹਾਂ, ਕਿਵੇਂ ਉਹ ਸਾਡੇ ਵੱਲ ਖਿੱਚਿਆ ਜਾਂਦਾ ਹੈ, ਇਹ ਇੱਕ ਸੱਚੀ ਘਟਨਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੁਮਾਨ ਸਿੰਘ ਕਮਾਊਂ ਦੇ ਪਹਾੜੀ ਇਲਾਕੇ ਦਾ ਰਹਿਣ ਵਾਲਾ ਸੀ। ਉਹ ਆਪਣੇ ਕੁਝ ਸਾਥੀਆਂ ਨਾਲ ਕੰਮ ਦੀ ਭਾਲ ਵਿੱਚ ਆਇਆ ਸੀ, ਕੋਈ ਵੀ ਕੰਮ। ਅਤੇ ਉਹ ਭਾਵੇਂ ਕਿਤੇ ਵੀ ਆਉਂਦਾ, ਉਸਨੇ ਦੇਖਿਆ ਸੀ ਕਿ ਉਸਦੇ ਪਿੰਡ ਦੇ ਬਹੁਤ ਸਾਰੇ ਆਦਮੀ ਹੇਠਲੇ ਇਲਾਕਿਆਂ ਵਿੱਚੋਂ ਕੰਮ ਕਰਨ ਆਉਂਦੇ ਸਨ ਅਤੇ ਵਾਪਸੀ 'ਤੇ ਉਹਨਾਂ ਦੀਆਂ ਜੇਬਾਂ ਵਿੱਚ ਸੈਂਕੜੇ ਰੁਪਏ ਠਣਕਦੇ ਸਨ। ਇਹਨਾਂ ਪੈਸਿਆਂ ਨਾਲ ਉਹ ਜ਼ਮੀਨ ਖਰੀਦਦੇ, ਮੱਝਾਂ ਖਰੀਦਦੇ ਅਤੇ ਇਸ ਤਰ੍ਹਾਂ ਉਹਨਾਂ ਦੇ ਕੁਝ ਦਿਨ ਜ਼ਰਾ ਸੌਖੇ ਲੰਘ ਜਾਂਦੇ ਸਨ। ਗੁਮਾਨ ਸਿੰਘ ਨੂੰ ਆਪਣੇ ਪਿੰਡੋਂ ਬਾਹਰ ਦੂਰ ਜਾਣ ਦਾ ਕੁਝ ਚਾਅ ਜਿਹਾ ਸੀ। ਇਸ ਨਵੀਂ ਗੱਲ ਬਾਰੇ ਸੋਚਦਿਆਂ ਜਿਵੇਂ ਉਸਦੇ ਅੰਦਰ ਝਰਨਾੜ ਛਿੜ ਪੈਂਦੀ ਹੋਵੇ। ਸੋ ਉਹ ਵੀ ਨਵੇਂ ਆਦਮੀਆਂ ਦੇ ਇੱਕ ਟੋਲੇ ਨਾਲ ਦੇਹਰਾਦੂਨ ਆ ਗਿਆ। ਉਸਦੇ ਪਿੰਡ ਦੇ ਕੁਝ ਆਦਮੀ ਦੇਹਰਾਦੂਨ ਵਿੱਚ ਰਹਿ ਰਹੇ ਪੰਜਾਬੀ ਸਿੱਖਾਂ ਦੇ ਇੱਕ ਪਰਿਵਾਰ ਨੂੰ ਜਾਣਦੇ ਸਨ। ਇਸ ਸਿੱਖ ਪਰਿਵਾਰ ਨੇ ਦੇਹਰਾਦੂਨ ਵਿੱਚ ਆਪਣਾ ਪੱਕਾ ਵਸੇਬਾ ਕਰ ਲਿਆ ਸੀ। ਇੱਕ ਦਿਨ ਇਹ ਸਾਰੇ ਪਹਾੜੀ ਮੁੰਡੇ ਇਸ ਘਰ ਦੀ ਸੁਆਣੀ ਕੋਲ ਜਾ ਖੜ੍ਹੇ ਹੋਏ ਅਤੇ ਨੌਕਰੀ ਲਈ ਅਰਜ਼ ਕੀਤੀ। ਉਸ ਔਰਤ ਕੋਲ ਪਹਿਲਾਂ ਹੀ ਕੁਝ ਚੰਗੇ ਨੌਕਰ ਸਨ, ਇਸ ਲਈ ਉਸਨੂੰ ਕਿਸੇ ਹੋਰ ਨੌਕਰ ਦੀ ਲੋੜ ਨਹੀਂ ਸੀ। ਮੈਨੂੰ ਅਜੇ ਕਿਸੇ ਨੌਕਰ ਦੀ ਲੋੜ ਨਹੀਂ, ਉਸਨੇ ਕਿਹਾ। ਪਰ ਇਸ ਗੱਲ 'ਤੇ ਉਹਨਾਂ ਸਾਰਿਆਂ ਵਿੱਚੋਂ ਗੁਮਾਨ ਸਿੰਘ ਹੀ ਅਜਿਹਾ ਸੀ ਜੋ ਉਦਾਸ ਹੋ ਗਿਆ। ਉਹ ਨੀਵੀਂ ਪਾਈ ਧਰਤੀ ਵੱਲ ਦੇਖ ਰਿਹਾ ਸੀ ਅਤੇ ਆਪਣੇ ਨੰਗੇ ਪੈਰ ਨਾਲ ਵਿਹੜੇ ਵਿੱਚ ਪਈਆਂ ਵੱਟੀਆਂ ਨੂੰ ਛੇੜ ਰਿਹਾ ਸੀ, ਜਿਵੇਂ ਉਹ ਆਪਣੀ ਉਦਾਸੀ ਦਾ ਇਲਾਜ ਲੱਭ ਰਿਹਾ ਹੋਵੇ। ਤੁਹਾਡੇ ਵਿੱਚੋਂ ਇਹ ਲੰਮ ਸਲੰਮਾ ਆਦਮੀ ਉਦਾਸ ਕਿਉਂ ਹੋ ਗਿਆ ਹੈ, ਉਸ ਸਿੱਖ ਬੀਬੀ ਨੇ ਪੁੱਛਿਆ। ਇਹ ਪਹਿਲੀ ਵਾਰੀ ਘਰੋਂ ਨਿਕਲਿਆ ਹੈ ਅਤੇ ਸਭ ਤੋਂ ਪਹਿਲਾਂ ਤੁਹਾਡੇ ਦਰਵਾਜ਼ੇ 'ਤੇ ਹੀ ਆਇਆ ਹੈ। ਇਹ ਮਹਿਸੂਸ ਕਰ ਰਿਹਾ ਹੈ ਕਿ ਸ਼ਾਇਦ ਇਹ ਉਸਦੀ ਬਦਕਿਸਮਤੀ ਹੈ ਕਿ ਪਹਿਲੇ ਹੀ ਦਿਨ ਅਤੇ ਪਹਿਲੇ ਹੀ ਘਰੋਂ ਇਸ ਨੂੰ ਨਾ ਮਿਲੀਏ, ਉਹਨਾਂ ਵਿੱਚੋਂ ਇੱਕ ਨੇ ਕਿਹਾ। ਅੱਛਾ, ਮੈਂ ਇਸ ਨੂੰ ਨੌਕਰ ਰੱਖ ਲਵਾਂਗੀ, ਕੁਝ ਦਿਨ ਬਾਅਦ ਮੈਂ ਇਸ ਨੂੰ ਕਿਸੇ ਹੋਰ ਦੇ ਘਰ ਲਾਹੌਰ ਭੇਜ ਦੇਵਾਂਗੀ, ਪਰ ਇਸ ਨੂੰ ਜਾਣਾ ਜ਼ਰੂਰ ਪਵੇਗਾ, ਉਹ ਔਰਤ ਕਹਿਣ ਲੱਗੀ। ਕਿਤੇ ਵੀ ਬੀਬੀ ਜੀ, ਕਿਤੇ ਵੀ, ਤੁਸੀਂ ਜਿੱਥੇ ਵੀ ਭੇਜੋਗੇ ਮੈਂ ਚਲਾ ਜਾਵਾਂਗਾ। ਹੁਣ ਤਾਂ ਸਿਰਫ ਤੁਹਾਡੀ ਨੌਕਰੀ ਕਰਨੀ ਚਾਹੁੰਦਾ ਹਾਂ, ਮੈਂ ਕਿਸੇ ਹੋਰ ਦਰ 'ਤੇ ਨਹੀਂ ਜਾਣਾ ਚਾਹੁੰਦਾ, ਗੁਮਾਨ ਸਿੰਘ ਨੇ ਕਿਹਾ। ਠੀਕ ਹੈ, ਮੈਂ ਤੈਨੂੰ 8 ਰੁਪਏ ਮਹੀਨਾ ਦੇਵਾਂਗੀ, ਖਾਣਾ ਅਤੇ ਰਿਹਾਇਸ਼ ਮੁਫਤ ਅਤੇ ਸਾਲ ਵਿੱਚ 2 ਜੋੜੇ ਕੱਪੜਿਆਂ ਦੇ ਮਿਲਣਗੇ, ਸਿੱਖ ਬੀਬੀ ਨੇ ਕਿਹਾ। ਗੁਮਾਨ ਸਿੰਘ ਨੇ ਆਪਣੇ ਇਲਾਕੇ ਦੇ ਤੌਰ ਤਰੀਕੇ ਨਾਲ ਬੀਬੀ ਜੀ ਨੂੰ ਅਦਾਬ ਕੀਤੀ। ਗੁਮਾਨ ਸਿੰਘ ਇੱਕ ਲੰਮਾ ਸਲੰਮਾ ਅਤੇ ਭਰਵਾਂ ਜਵਾਨ ਸੀ। ਉਸਦੀ ਛਾਤੀ ਚੌੜੀ ਸੀ ਅਤੇ ਕੱਦ ਕਾਠ ਵੀ ਤਕੜਾ ਸੀ, ਜਿਵੇਂ ਕਿ ਆਮ ਪਹਾੜੀਏ ਆਉਂਦੇ ਨਹੀਂ। ਉਹ 6 ਫੁੱਟ ਉੱਚਾ ਸੀ ਅਤੇ ਜਦੋਂ ਉਹ ਆਪਣੇ ਨੰਗੇ ਅਤੇ ਚੌੜੇ ਪੈਰੀਂ ਖੜ੍ਹਾ ਹੁੰਦਾ ਤਾਂ ਇੰਜ ਜਾਪਦਾ ਜਿਵੇਂ ਤਾਂਬੇ ਦਾ ਬਣਿਆ ਬੁੱਤ ਹੋਵੇ। ਉਸਦੇ ਅਲੂਏ ਚਿਹਰੇ, ਵੱਡੇ ਸਿਰ, ਪਤਲੇ ਅਤੇ ਲੰਮੇ ਨੱਕ, ਥੋੜ੍ਹੀ ਜਿਹੀ ਗੋਲ ਠੋਡੀ ਅਤੇ ਜ਼ਰਾ ਕੋ ਕੁੜੀਆਂ ਵਰਗੇ ਮੂੰਹ 'ਤੇ ਭੋਲਾਪਣ ਟਪਕਦਾ ਸੀ। ਸਿਰਫ ਉਸਦੇ ਬੁੱਲਾਂ ਅਤੇ ਠੋਡੀ ਨੂੰ ਸਾਧਾਰਨ ਹਾਲਤ ਵਿੱਚ ਇਕੱਠਿਆਂ ਦੇਖਿਆਂ ਉਸਦੇ ਅੰਦਰਲੇ ਮਨੁੱਖ ਦੀ ਇੱਕ ਝਲਕ ਮਿਲਦੀ ਸੀ। ਉਹ ਸੱਚਮੁੱਚ ਇੱਕ ਵੱਡਾ ਸਾਰਾ ਬੱਚਾ ਸੀ। ਉਹ ਕਈ ਮਹੀਨੇ ਦੇਹਰਾਦੂਨ ਰਿਹਾ, ਪਰ ਅਜੇ ਵੀ ਉਹ ਆਪਣੇ ਆਪ ਕੋਈ ਕੰਮ ਨਹੀਂ ਸੀ ਕਰ ਸਕਦਾ। ਜਦੋਂ ਉਸਨੂੰ ਕੋਈ ਕੰਮ ਕਿਹਾ ਜਾਂਦਾ ਤਾਂ ਉਹ ਐਵੇਂ ਇੱਧਰ ਉੱਧਰ ਭਜਿਆ ਫਿਰਦਾ। ਉਸਨੂੰ ਇੱਕ ਪਹੀਆਂ ਵਾਲੀ ਰੇੜੀ 'ਤੇ ਪਾਣੀ ਢੋਣ ਦਾ ਕੰਮ ਸੌਂਪਿਆ ਗਿਆ। ਇੱਕ ਬਾਲਟੀ ਉਸਨੂੰ ਰੇੜੀ ਵਿੱਚ ਪਾਣੀ ਪਾਉਣ ਨੂੰ ਮਿਲ ਗਈ। ਦੇਹਰਾਦੂਨ ਵਿੱਚ ਪਾਣੀ ਦੀ ਘਾਟ ਹੈ, ਖਾਸ ਕਰਕੇ ਗਰਮੀਆਂ ਵਿੱਚ ਟੈਂਕੀ 'ਤੇ ਬਹੁਤ ਭੀੜ ਰਹਿੰਦੀ ਹੈ ਅਤੇ ਪਾਣੀ ਦੀ ਟੂਟੀ ਘਾਟੀ ਵੇਲੀ ਆਉਂਦੀ ਹੈ। ਚੁਸਤ ਨੌਕਰ ਗੁਮਾਨ ਸਿੰਘ ਨੂੰ ਪਿਛਾਂ ਧੱਕ ਕੇ ਅੱਗੇ ਹੋ ਜਾਂਦੇ ਅਤੇ ਆਪਣੀਆਂ ਰੇੜੀਆਂ ਭਰ ਲੈਂਦੇ। ਉਹ ਘੰਟਿਆਂ ਬੱਧੀ ਬੇਬਸ ਖੜ੍ਹਾ ਰਹਿੰਦਾ, ਉਹ ਕੁਝ ਵੀ ਕਰਨ ਜੋਗਾ ਨਹੀਂ ਸੀ। ਦੇਹਰਾਦੂਨ ਦੇ ਸੁੱਕੇ ਸੜੇ ਮਾੜੂਏ ਅਤੇ ਬੋਹਣੇ ਜਿਹੇ ਨੌਕਰ ਉਸਦੇ ਸਾਹਮਣੇ ਮੱਛਰ ਮੱਖੀਆਂ ਲੱਗਦੇ ਸਨ, ਪਰ ਉਸਨੂੰ ਆਪਣੀ ਤਾਕਤ ਦਾ ਪਤਾ ਹੀ ਨਹੀਂ ਸੀ। ਉਹ ਹੱਕਾ ਬੱਕਾ ਦੇਖਦਾ ਰਹਿੰਦਾ ਕਿ ਉਹ ਕਿੰਨੇ ਹੁਸ਼ਿਆਰ ਸਨ ਅਤੇ ਕਿੰਨੀ ਛੇਤੀ ਆਪਣੀਆਂ ਰੇੜੀਆਂ ਭਰ ਕੇ ਚਲਦੇ ਬਣਦੇ ਸਨ। ਉਹ ਇੰਜ ਕਿਉਂ ਨਹੀਂ ਸੀ ਕਰ ਸਕਦਾ? ਘਰ ਦੀ ਸੁਹਾਣੀ ਪਾਣੀ ਵਾਲੀ ਰੇੜੀ ਦੀ ਵਿਅਰਥ ਉਡੀਕ ਕਰਦੀ ਰਹਿੰਦੀ। ਪਰ ਇਹ ਗੁਮਾਨ ਸਿੰਘ ਦੇ ਵੱਸ ਦਾ ਰੋਗ ਨਹੀਂ ਸੀ। ਇੱਕ ਦਿਨ ਉਹ ਰੋਂਦਾ ਰੋਂਦਾ ਘਰ ਮੁੜ ਆਇਆ ਅਤੇ ਕਹਿਣ ਲੱਗਾ ਕਿ ਮੈਨੂੰ ਬਹਿਸ਼ਤੀਆਂ ਨੇ ਮੁੱਕੀਆਂ ਮਾਰੀਆਂ ਨੇ ਅਤੇ ਮੈਨੂੰ ਪਾਣੀ ਵੀ ਨਹੀਂ ਭਰਨ ਦਿੱਤਾ। ਇਸ 'ਤੇ ਉਸਦਾ 10 ਕੁ ਸਾਲਾਂ ਦਾ ਸਿੱਖ ਮਾਲਕ ਉਸਦੇ ਨਾਲ ਗਿਆ ਅਤੇ ਕੋਲ ਖੜੋ ਕੇ ਪਾਣੀ ਭਰਵਾ ਕੇ ਲਿਆਇਆ। ਉਸ ਛੋਟੇ ਜਿਹੇ ਮੁੰਡੇ ਦੇ ਕੋਲ ਹੁੰਦਿਆਂ ਕਿਸੇ ਦੀ ਉਸਨੂੰ ਛੇੜਨ ਦੀ ਹਿੰਮਤ ਨਾ ਪਈ। ਪਾਣੀ ਦੀ ਟੈਂਕੀ ਕੋਲ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਹੋਈਆਂ, ਪਰ ਗੁਮਾਨ ਸਿੰਘ ਦੇ ਭੋਲੇਪਣ ਦੀ ਤਾਂ ਕੋਈ ਹੱਦ ਨਹੀਂ ਸੀ। ਉਹ ਆਪਣਾ ਇਹ ਕੰਮ ਵੀ ਨਿਭਾਉਣ ਜੋਗਾ ਨਹੀਂ ਸੀ। ਘਰ ਦੀ ਮਾਲਕਣ ਨੇ ਸੋਚਿਆ ਕਿ ਉਹ ਆਪਣੇ ਪਿੰਡ ਗਾਵਾਂ ਮੱਝਾਂ ਸਾਂਭਦਾ ਰਿਹਾ ਹੋਵੇਗਾ, ਸੋ ਉਸਨੇ ਉਸਦੀ ਗਾਂ ਨੂੰ ਸੰਭਾਲਣ ਦੀ ਡਿਊਟੀ ਲਾ ਦਿੱਤੀ। ਪਰ ਇੱਥੇ ਵੀ ਉਸਨੇ ਉਹੀ ਚੰਚਾੜਿਆ। ਅੰਤ ਵਿੱਚ ਉਸਨੂੰ ਭਾਂਡੇ ਮਾਂਜਣ, ਰਸੋਈ ਸਾਫ਼ ਕਰਨ ਅਤੇ ਖਾਣਾ ਖਾਂਦਿਆਂ ਨੂੰ ਪਾਣੀ ਦੇਣ ਦਾ ਕੰਮ ਦਿੱਤਾ ਗਿਆ। ਬਹੁੜੀ ਸਿਖਲਾਈ ਮਗਰੋਂ ਉਹ ਇਸ ਕੰਮ ਵਿੱਚ ਤੁਰ ਪਿਆ ਅਤੇ ਕੁਝ ਸਮੇਂ ਬਾਅਦ ਇੱਕ ਕੰਮ ਦਾ ਨੌਕਰ ਬਣ ਗਿਆ। ਪਰ ਉਸਦੀ ਬਿਨਾਂ ਮਤਲਬ ਦੌੜੇ ਫਿਰਨ ਦੀ ਆਦਤ 'ਤੇ ਬੱਚੇ ਕਿਲਕਾਰੀਆਂ ਮਾਰ ਕੇ ਹੱਸਦੇ। ਉਹਨਾਂ ਨੂੰ ਇੱਕ ਬੁੱਢ ਬਲੇਡ ਦਾ ਉਹਨਾਂ ਦੀ ਤਰ੍ਹਾਂ ਅਤੇ ਕਈ ਵਾਰੀ ਉਹਨਾਂ ਤੋਂ ਵੀ ਛੋਟੇ ਬੱਚਿਆਂ ਦੀ ਤਰ੍ਹਾਂ ਕਰਨਾ ਬੜਾ ਹੀ ਅਜੀਬ ਲੱਗਦਾ। ਗੁਮਾਨ ਸਿੰਘ ਵੱਡਿਆਂ ਦੇ ਕੋਲ ਹੁੰਦਾ ਤਾਂ ਘੁੱਟਿਆ ਘੁੱਟਿਆ ਰਹਿੰਦਾ, ਪਰ ਜਦੋਂ ਬੱਚਿਆਂ ਨੂੰ ਖਿਡਾ ਰਿਹਾ ਹੁੰਦਾ ਤਾਂ ਉਹ ਬੜਾ ਖੁਸ਼ ਰਹਿੰਦਾ। ਬੱਚੇ ਵੀ ਉਸਨੂੰ ਬਹੁਤ ਪਸੰਦ ਕਰਦੇ। ਉਹ ਉਸਨੂੰ ਖੇਡਣ ਲੈ ਜਾਂਦੇ ਅਤੇ ਕਈ ਵਾਰੀ ਜੰਗਲ ਵਿੱਚੋਂ ਬੇਰ ਤੋੜਨ ਤੁਰ ਜਾਂਦੇ। ਇੰਝ ਜਾਪਦਾ ਜਿਵੇਂ ਉਹ ਐਵੇਂ ਹੀ ਖੁਸ਼ ਹੋਇਆ ਰਹਿੰਦਾ ਹੋਵੇ। ਦੂਸਰਾ, ਫਿਰ ਇਹ ਦੇਹਰਾਦੂਨ ਦੀ ਸਿੱਖ ਸੁਆਣੀ ਗੁਮਾਨ ਸਿੰਘ ਨੂੰ ਲਾਹੌਰ ਦੇ ਇੱਕ ਸਿੱਖ ਘਰ ਵਿੱਚ ਮਿਲੀ। ਉਸਨੇ ਗੁਮਾਨ ਸਿੰਘ ਨੂੰ ਵਿਸ਼ੇਸ਼ ਮੰਗ 'ਤੇ ਲਾਹੌਰ ਭੇਜ ਦਿੱਤਾ। ਇੱਥੇ ਉਸਨੇ ਰਸੋਈਏ ਦੇ ਸਹਾਇਕ ਵਜੋਂ ਕੰਮ ਕਰਨਾ ਸੀ। ਦੇਹਰਾਦੂਨ ਨਾਲੋਂ ਉਸਦੇ ਕੱਪੜੇ ਕਿਤੇ ਚੰਗੇ ਸਨ। ਉਸਦੇ ਨਵੀਂ ਪੈਂਟ ਸੀ ਅਤੇ ਸ਼ਿਕਾਰੀਆਂ ਵਾਲਾ ਗਰਮ ਕੋਟ ਪਾਇਆ ਹੋਇਆ ਸੀ। ਇਹਨਾਂ ਕੱਪੜਿਆਂ ਵਿੱਚ ਉਹ ਚੰਗਾ ਬਣਿਆ ਤਣਿਆ ਲੱਗਦਾ ਸੀ, ਪਰ ਫਿਰ ਵੀ ਉਸਦਾ ਮੂੰਹ ਉਤਰਿਆ ਹੋਇਆ ਸੀ। ਜਦੋਂ ਉਸਨੇ ਛਲਕ ਦੀਆਂ ਅੱਖਾਂ ਨਾਲ ਕਿਹਾ ਕਿ ਇਹ ਥਾਂ ਅਤੇ ਨਵੇਂ ਮਾਲਕ ਪਸੰਦ ਨਾ ਹੋਣ ਕਰਕੇ ਉਹ ਵਾਪਸ ਦੇਹਰਾਦੂਨ ਜਾਣਾ ਚਾਹੁੰਦਾ ਹੈ, ਤਾਂ ਉਸਦੇ ਚਿਹਰੇ 'ਤੇ ਬੱਚਿਆਂ ਵਰਗੇ ਹਾਵ ਭਾਵ ਦੇਖ ਕੇ ਤਰਸ ਆਉਂਦਾ ਸੀ। ਕਿਉਂ ਗੁਮਾਨ ਸਿੰਘ, ਤੇਰੇ ਇੰਨੇ ਸੋਹਣੇ ਕੱਪੜੇ ਪਾਏ ਹੋਏ ਨੇ ਅਤੇ ਕੰਮ ਵੀ ਕੋਈ ਖਾਸ ਨਹੀਂ, ਫਿਰ ਵੀ ਤੂੰ ਉਦਾਸ ਕਿਉਂ ਹੈ? ਸਿੱਖ ਸੁਆਣੀ ਕਹਿਣ ਲੱਗੀ। ਬੀਬੀ ਜੀ, ਮੈਨੂੰ ਬੱਚਿਆਂ ਨਾਲ ਖੇਡਣਾ ਚੰਗਾ ਲੱਗਦਾ ਹੈ, ਮੈਨੂੰ ਦੇਹਰਾਦੂਨ ਚੰਗਾ ਲੱਗਦਾ ਹੈ, ਇੱਥੇ ਮੇਰਾ ਬਿਲਕੁਲ ਜੀ ਨਹੀਂ ਲੱਗਦਾ, ਮੈਨੂੰ ਨਾਲ ਵਾਪਸ ਲੈ ਚੱਲੋ, ਗੁਮਾਨ ਸਿੰਘ ਨੇ ਕਿਹਾ। ਉਸਦੇ ਬੱਚਿਆਂ ਵਰਗੇ ਟੁੱਟੇ ਫੁੱਟੇ ਵਾਕਾਂ ਤੋਂ ਇਹੀ ਅੰਦਾਜ਼ਾ ਲੱਗਦਾ ਸੀ ਕਿ ਉਹ ਮਾਲਕਾਂ ਦਾ ਕੰਮ ਤਸੱਲੀ ਬਖਸ਼ ਨਹੀਂ ਸੀ ਕਰਦਾ। ਉਸ ਘਰ ਵਿੱਚ ਕੰਮ ਤਾਂ ਬਹੁਤ ਸੀ, ਪਰ ਉਸ ਵਰਗੇ ਬੁੱਧੂਆਂ ਲਈ ਦਇਆ ਕਿਸੇ ਦੇ ਵੀ ਮਨ ਵਿੱਚ ਨਹੀਂ ਸੀ। ਕੋਈ ਗਲਤੀ ਮੁਆਫ਼ ਨਹੀਂ ਸੀ ਕੀਤੀ ਜਾਂਦੀ। ਸ਼ੀਸ਼ੇ ਦੇ ਬਰਤਨਾਂ ਦੀ ਟੁੱਟ ਭੱਜ ਵੀ ਨਹੀਂ ਸੀ ਜਰੀ ਜਾਂਦੀ। ਉਸਨੂੰ ਇੰਝ ਲੱਗਦਾ ਸੀ ਜਿਵੇਂ ਲਾਹੌਰ ਵਿੱਚ ਕਿਸੇ ਵੱਖਰੀ ਕਿਸਮ ਦੇ ਲੋਕ ਰਹਿੰਦੇ ਹੋਣ। ਉਸਨੂੰ ਉਹਨਾਂ ਦੀ ਕੋਈ ਸਮਝ ਨਹੀਂ ਸੀ ਆਉਂਦੀ। ਅਸਲ ਵਿੱਚ ਉਹ ਸਿੱਖ ਸੁਆਣੀ ਕੋਈ ਦਖਲ ਅੰਦਾਜ਼ੀ ਵੀ ਨਹੀਂ ਸੀ ਕਰ ਸਕਦੀ। ਉਸਨੇ ਧੀਰਜ ਦਿੰਦਿਆਂ ਕਿਹਾ, ਦੇਖ ਗੁਮਾਨ ਸਿੰਘ, ਇਹ ਜ਼ਿੰਦਗੀ ਹੈ, ਇਸ ਵਿੱਚ ਉਤਰਾਅ ਚੜ੍ਹਾਅ ਆਉਂਦੇ ਹੀ ਰਹਿੰਦੇ ਨੇ, ਛੇਤੀ ਤੂੰ ਇਹ ਸਭ ਕੁਝ ਸਮਝ ਜਾਵੇਂਗਾ ਅਤੇ ਹਿਲ ਮਿਲ ਜਾਵੇਂਗਾ। ਤੈਨੂੰ ਇਹਨਾਂ ਨੇ ਬੜੇ ਸੋਹਣੇ ਕੱਪੜੇ ਦਿੱਤੇ ਨੇ, ਜਿਵੇਂ ਜਿਵੇਂ ਤੂੰ ਇਸ ਘਰ ਦੇ ਤੌਰ ਤਰੀਕੇ ਸਮਝ ਜਾਵੇਂਗਾ, ਤੈਨੂੰ ਇਹ ਲੋਕ ਹੋਰ ਵੀ ਖੁਸ਼ ਕਰਨਗੇ। ਤੂੰ ਛੋਟੇ ਮੋਟੇ ਕੰਮ ਇਹਨਾਂ ਦੀ ਮਰਜ਼ੀ ਮੁਤਾਬਕ ਕਰਿਆ ਕਰ, ਇਹ ਬੜੇ ਚੰਗੇ ਲੋਕ ਨੇ। ਨਹੀਂ ਬੀਬੀ ਜੀ, ਨਹੀਂ, ਮੈਨੂੰ ਆਪਣੇ ਨਾਲ ਹੀ ਲੈ ਚੱਲੋ, ਇੱਥੇ ਤਾਂ ਇੰਝ ਲੱਗਦਾ ਹੈ ਜਿਵੇਂ ਮੈਂ ਕੰਢਿਆਂ 'ਤੇ ਸੁੱਤਾ ਹਾਂ, ਪਤਾ ਨਹੀਂ ਕਿਉਂ, ਪਰ ਮੈਨੂੰ ਇਹ ਥਾਂ ਬਿਲਕੁਲ ਹੀ ਚੰਗੀ ਨਹੀਂ ਲੱਗਦੀ। ਗੁਮਾਨ ਸਿੰਘ ਨੇ ਬਿਲਕੁਲ ਬੱਚਿਆਂ ਦੀ ਤਰ੍ਹਾਂ ਕਿਹਾ ਅਤੇ ਰੋਣ ਲੱਗ ਪਿਆ। ਇੱਕ ਦਿਓ ਕਦ ਆਦਮੀ ਇੰਨਾ ਨਿਮਾਣਾ ਵੀ ਹੋ ਸਕਦਾ ਸੀ? ਉਸਨੂੰ ਇਹ ਨਹੀਂ ਸੀ ਪਤਾ ਕਿ ਉਸਨੂੰ ਕੀ ਤਕਲੀਫ ਸੀ। ਉਸਦਾ ਦੁੱਖ ਇੱਕ ਬੱਚੇ ਦੀ ਤਰ੍ਹਾਂ ਸੀ ਜੋ ਆਪ ਕੁਝ ਵੀ ਨਹੀਂ ਦੱਸ ਸਕਦਾ ਅਤੇ ਉਸਦੇ ਪਾਲਕ ਨੇ ਹੀ ਉਸਦਾ ਦੁੱਖ ਲੱਭਣਾ ਹੁੰਦਾ ਹੈ। ਸੋ ਉਸਦੇ ਦੁੱਖ ਦਾ ਕਾਰਨ ਉਹ ਸਿੱਖ ਬੀਬੀ ਨੇ ਹੀ ਲੱਭਣਾ ਸੀ। ਉਸਦੇ ਉੱਥੇ ਰਹਿੰਦਿਆਂ ਉਸਨੂੰ ਪਤਾ ਵੀ ਲੱਗ ਗਿਆ ਸੀ ਕਿ ਲਾਹੌਰ ਵਾਲੇ ਉਸਦੇ ਬੁੱਧੂ ਹੋਣ ਕਰਕੇ ਉਸਨੂੰ ਨਫ਼ਰਤ ਕਰਦੇ ਸਨ। ਉਸਨੂੰ ਕੱਪੜੇ ਇਸ ਲਈ ਚੰਗੇ ਦਿੰਦੇ ਸਨ ਕਿ ਉਹ ਉਹਨਾਂ ਦਾ ਨੌਕਰ ਸੀ। ਇਹ ਉਹਨਾਂ ਦੀ ਆਪਣੀ ਹੇਠੀ ਸੀ ਕਿ ਉਹਨਾਂ ਦੇ ਨੌਕਰ ਦੇ ਕੱਪੜੇ ਮਾੜੇ ਹੋਣ, ਪਰ ਉਸਨੂੰ ਖਾਣਾ ਉਹ ਨਹੀਂ ਸੀ ਮਿਲਦਾ ਜੋ ਉਹ ਆਪ ਖਾਂਦੇ ਸਨ। ਉਸਨੂੰ ਬੇਹੀ ਰੋਟੀ ਅਤੇ ਥੋੜ੍ਹੀ ਜਿਹੀ ਲੱਸੀ ਮਿਲਦੀ ਸੀ। ਉਹ ਆਪਣੇ ਰੁਤਬੇ ਦਾ ਬਹੁਤ ਖਿਆਲ ਰੱਖਦੇ ਸਨ। ਉਹਨਾਂ ਦਾ ਰਸੋਈਆ ਹੁਸ਼ਿਆਰ ਸੀ। ਉਹ ਚੋਰੀ ਛੱਪੀ ਚੰਗਾ ਚੋਖਾ ਛੱਕ ਜਾਂਦਾ ਸੀ ਅਤੇ ਸਿਰਫ ਦਿਖਾਵੇ ਵਜੋਂ ਨੌਕਰਾਂ ਨਾਲ ਬੈਠ ਕੇ ਅਜਿਹਾ ਅੰਨ ਪਾਣੀ ਖਾਂਦਾ ਪੀਂਦਾ ਸੀ ਜੋ ਸ਼ਾਇਦ ਪਸ਼ੂਆਂ ਦੇ ਖਾਣ ਦੇ ਲਾਇਕ ਹੁੰਦਾ ਸੀ। ਉਹਨਾਂ ਵਿੱਚ ਦਇਆ ਹੈ ਨਹੀਂ ਸੀ। ਉਹਨਾਂ ਨੇ ਕਦੇ ਖਿੜੇ ਮੱਥੇ ਨਹੀਂ ਸੀ ਬੁਲਾਇਆ। ਉਸਨੂੰ ਆਪਣਾ ਨਹੀਂ ਸੀ ਸਮਝਿਆ। ਉਸਦੇ ਅੰਦਰ ਦੀ ਗੱਲ ਨਹੀਂ ਸੀ ਸਮਝੀ। ਉਸ ਨਾਲ ਕਦੇ ਗੱਲ ਨਹੀਂ ਸੀ ਕੀਤੀ, ਸਿਰਫ ਝਿੜਕਾਂ ਹੀ ਦਿੱਤੀਆਂ ਸਨ। ਉਹ ਉਸਨੂੰ ਕੁੱਦ ਕੇ ਪੈਂਦੇ ਸਨ ਅਤੇ ਗਾਲਾਂ ਕੱਢਦੇ ਸਨ। ਇਹ ਠੀਕ ਸੀ ਕਿ ਗੁਮਾਨ ਸਿੰਘ ਰਸੋਈ ਦੇ ਮਾੜੇ ਮੋਟੇ ਕੰਮ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਕਰ ਸਕਦਾ, ਪਰ ਉਸਨੂੰ ਲਾਹੌਰ ਭੇਜਣ ਵੇਲੇ ਇਹ ਸਾਫ਼ ਦੱਸ ਦਿੱਤਾ ਗਿਆ ਸੀ। ਸਮੁੱਚੇ ਤੌਰ 'ਤੇ ਲਾਹੌਰ ਵਾਲੇ ਮਾਲਕ ਗੁਮਾਨ ਸਿੰਘ ਤੋਂ ਤੰਗ ਹੀ ਸਨ, ਕਿਉਂਕਿ ਲਾਹੌਰ ਵਰਗੇ ਸ਼ਹਿਰ ਵਿੱਚ ਗੁਮਾਨ ਸਿੰਘ ਵਰਗੇ ਬੁੱਧੂ ਨੌਕਰ ਵੀ ਇੰਨੇ ਸਸਤੇ ਮਿਲਣੇ ਗਨੀਮਤ ਸਨ। ਇਸ ਲਈ ਉਹਨਾਂ ਨੇ ਉਸਨੂੰ ਰੱਖਿਆ ਹੋਇਆ ਸੀ। ਫਿਰ ਉਹ ਦੱਸਿਆਂ ਤਾਂ ਭਾਰੇ ਤੋਂ ਭਾਰਾ ਕੰਮ ਵੀ ਕਰ ਲੈਂਦਾ ਸੀ। ਉਸ ਵਿੱਚ ਚੰਗੀ ਜਾਨ ਸੀ, ਪਰ ਉਸਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਸੀ। ਤੀਸਰਾ, ਇੱਕ ਦਿਨ ਅਚਾਨਕ ਹੀ ਗੁਮਾਨ ਸਿੰਘ ਦੇਹਰਾਦੂਨ ਆ ਗਿਆ। ਉਹ ਲਾਹੌਰੋਂ ਦੇਹਰਾਦੂਨ ਤੱਕ ਤੁਰ ਕੇ ਹੀ ਆਇਆ ਅਤੇ ਰਾਹ ਵਿੱਚ ਮੰਗ ਕੇ ਖਾਂਦਾ ਆਇਆ ਸੀ। ਉਸਨੂੰ ਕਿਤੇ ਵੀ ਰਾਹ ਨਹੀਂ ਭੁੱਲਾ। ਉਹ ਸਿੱਧਾ ਆਪਣੀ ਪਹਿਲੀ ਮਾਲਕਣ ਦੇ ਘਰ ਆਣ ਪੁੱਜਾ। ਉਸਨੂੰ 250 ਮੀਲ ਚੱਲ ਕੇ ਵੀ ਬਹੁਤਾ ਫਰਕ ਨਹੀਂ ਸੀ ਪਿਆ। ਉਹ ਕੁਝ ਭੁੱਖਾ ਅਤੇ ਮਿੱਟੀ ਘਾਟੇ ਨਾਲ ਅਟਿਆ ਹੋਇਆ ਜ਼ਰੂਰ ਸੀ। ਉਸਦੇ ਤਕੜੇ ਪੈਰਾਂ ਨੇ ਉਸਨੂੰ ਦੇਹਰਾਦੂਨ ਪਹੁੰਚਾ ਦਿੱਤਾ ਸੀ। ਬੀਬੀ ਜੀ, ਮੈਂ ਆ ਗਿਆ ਹਾਂ, ਗੁਮਾਨ ਸਿੰਘ ਕਹਿਣ ਲੱਗਾ। ਗੁਮਾਨ ਸਿੰਘ, ਤੂੰ ਕਿਵੇਂ ਆਇਆ ਹੈ? ਕੀ ਤੈਨੂੰ ਉਹਨਾਂ ਨੇ ਕੱਢ ਦਿੱਤਾ ਹੈ? ਉਹ ਔਰਤ ਕਹਿਣ ਲੱਗੀ।
ਨਹੀਂ ਬੀਬੀ ਜੀ, ਉਹ ਮੇਰੇ ਨਾਲ ਨਾਰਾਜ਼ ਹੋ ਗਏ ਸਨ ਅਤੇ ਇੱਕ ਦਿਨ ਗੁੱਸੇ ਵਿੱਚ ਮੈਨੂੰ ਰਾਤ ਵੇਲੇ ਘਰੋਂ ਬਾਹਰ ਕੱਢ ਦਿੱਤਾ ਅਤੇ ਮੈਂ ਉੱਥੋਂ ਆ ਗਿਆ ਹਾਂ।
ਗੁਮਾਨ ਸਿੰਘ ਨੇ ਕਿਹਾ, ਪਰ ਤੂੰ ਟਿਕਟ ਕਿਸ ਤਰ੍ਹਾਂ ਲਈ?
ਕੋਈ ਟਿਕਟ ਨਹੀਂ, ਮੈਂ ਦੇਹਰਾਦੂਨ ਦੇ ਰਾਹੇ ਪੈ ਗਿਆ ਅਤੇ ਸਾਰੀ ਵਾਰਡ ਤੁਰ ਕੇ ਹੀ ਆਇਆ ਹਾਂ, ਗੁਮਾਨ ਸਿੰਘ ਨੇ ਕਿਹਾ।
ਉਹ ਸਿੱਖ ਔਰਤ ਅੰਦਰੋਂ ਤਾਂ ਉਬਲੀ ਅਤੇ ਉਸ ਆਪਣੇ ਆਪ ਨੂੰ ਲਾਹਨਤ ਵੀ ਪਾਈ ਕਿ ਉਸਨੇ ਅਜੇ ਉੱਲੂ ਨੂੰ ਲਾਹੌਰ ਦੇ ਪੜ੍ਹੇ ਲਿਖੇ ਘਰ ਭੇਜਿਆ ਹੀ ਕਿਉਂ? ਇਹਨਾਂ ਦਾ ਆਪਸ ਵਿੱਚ ਮੇਲ ਹੀ ਕੀ ਸੀ? ਉਹ ਪੜ੍ਹੇ ਲਿਖੇ ਲੋਕ ਇਸ ਪਸ਼ੂ ਨਾਲ ਕਿਵੇਂ ਗੁਜ਼ਾਰਾ ਕਰ ਸਕਦੇ ਸਨ? ਇਸ ਨੂੰ ਉੱਥੇ ਭੇਜਣਾ ਉਸਦੀ ਆਪਣੀ ਗਲਤੀ ਸੀ, ਪਰ ਉਹਨਾਂ ਨੂੰ ਵੀ ਇਸ ਨੂੰ ਟਿਕਟ ਤਾਂ ਲੈ ਦੇਣੀ ਚਾਹੀਦੀ ਸੀ। ਉਹ ਟਿਕਟ ਲੈ ਕੇ ਵੀ ਕਿਵੇਂ ਦਿੰਦੇ? ਇਹਨੇ ਉਹਨਾਂ ਦੀ ਕੀਮਤੀ ਕਰਾਕਰੀ ਤੋੜ ਦਿੱਤੀ ਹੋਣੀ ਹੈ ਅਤੇ ਉਹਨਾਂ ਨੂੰ ਤਾ ਚੜ ਗਿਆ ਹੋਣਾ ਹੈ। ਉਹਨਾਂ ਦਾ ਮਤਲਬ ਇਸਨੂੰ ਰਾਤ ਵੇਲੇ ਘਰੋਂ ਕੱਢਣਾ ਨਹੀਂ ਸੀ, ਐਵੇਂ ਗੁੱਸਾ ਆ ਗਿਆ ਹੋਣਾ ਹੈ। ਅਤੇ ਇਸ ਬੇਵਕੂਫ ਨੂੰ ਸਮਝ ਹੀ ਕੋਈ ਨਹੀਂ ਆਈ, ਉਹ ਸਿੱਖ ਔਰਤ ਕੁਝ ਇਸ ਤਰ੍ਹਾਂ ਸੋਚ ਰਹੀ ਸੀ।
ਗੁਮਾਨ ਸਿੰਘ, ਉਹ ਮੇਰੇ ਬਾਰੇ ਕੀ ਸੋਚਣਗੇ? ਮੈਂ ਤੈਨੂੰ ਉਹਨਾਂ ਕੋਲ ਭੇਜਿਆ ਸੀ ਅਤੇ ਤੂੰ ਉਹਨਾਂ ਨੂੰ ਬਿਨਾਂ ਦੱਸੇ ਪੁੱਛੇ ਆ ਗਿਆ ਹੈ, ਉਸਨੇ ਕਿਹਾ।
ਗੁਮਾਨ ਸਿੰਘ ਨੂੰ ਕੋਈ ਉੱਤਰ ਨਾ ਸੋਝਿਆ। ਉਹ ਹਟਕੋਰੇ ਲੈ ਕੇ ਰੋਣ ਲੱਗ ਪਿਆ। ਸਿੱਖ ਔਰਤ ਨੇ ਉਸਨੂੰ ਬਿਠਾਇਆ, ਹੱਥ ਮੂੰਹ ਧੋਣ ਲਈ ਪਾਣੀ ਅਤੇ ਗਿਲਾਸ ਭਰ ਕੇ ਚਾਹ ਦਾ ਅਤੇ ਕੁਝ ਖਾਣ ਨੂੰ ਵੀ ਦਿੱਤਾ। ਜਦੋਂ ਗੁਮਾਨ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਬੀਬੀ ਜੀ ਨੇ ਉਸਨੂੰ ਮੁਆਫ਼ ਕਰ ਦਿੱਤਾ ਹੈ ਤਾਂ ਉਹ ਚਾਹ ਪੀਣ ਲੱਗ ਪਿਆ। ਉਹ ਬੱਚਿਆਂ ਦੀ ਤਰ੍ਹਾਂ ਖੁਸ਼ ਸੀ। ਉਸਨੇ ਸੁੱਖ ਦਾ ਸਾਹ ਲਿਆ। ਉਸਨੂੰ ਹੁਣ ਕੋਈ ਉਦਰੇਵਾਂ ਨਹੀਂ ਸੀ।
ਬੀਬੀ ਜੀ, ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਨਾਲ ਕੋਠੜੀ 'ਚੋਂ ਜਾਂ ਕਿਸੇ ਬਹੁਤ ਹੀ ਡੂੰਘੇ ਖੂਹ ਵਿੱਚੋਂ ਬਾਹਰ ਆ ਗਿਆ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਹੁਣ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਿਹਾ ਹਾਂ।
ਗੁਮਾਨ ਸਿੰਘ ਦੇ ਚਾਹ ਦਾ ਘੁੱਟ ਅੰਦਰ ਲੰਘਾਉਂਦਿਆਂ ਕਹੇ ਇਹ ਸ਼ਬਦ ਕੁਝ ਅਣਸੁਣੇ ਜਿਹੇ ਹੋ ਗਏ।
ਗੁਮਾਨ ਸਿੰਘ, ਮੈਨੂੰ ਅਫਸੋਸ ਹੈ ਕਿ ਤੂੰ ਸਾਰੀ ਵਾਰਡ ਤੁਰ ਕੇ ਆਇਆ ਹੈ ਸਿਰਫ ਆਪਣੀ ਬੇਵਕੂਫੀ ਕਰਕੇ।
ਨਹੀਂ ਬੀਬੀ ਜੀ, ਮੈਨੂੰ ਕੁਝ ਨਹੀਂ ਹੋਇਆ। ਕੋਈ ਥਕਾਵਟ ਨਹੀਂ, ਕੋਈ ਵੀ ਪੀੜ ਨਹੀਂ। ਮੈਂ ਤਾਂ ਬਹੁਤ ਖੁਸ਼ ਹਾਂ। ਮੈਂ ਤਾਂ ਤੁਹਾਡੇ ਕੋਲ ਅਤੇ ਬੱਚਿਆਂ ਕੋਲ ਘੋੜੇ ਵਾਂਗ ਦੁੜੱਕੀ ਲਾ ਕੇ ਆਇਆ ਹਾਂ, ਗੁਮਾਨ ਸਿੰਘ ਨੇ ਉੱਤਰ ਦਿੱਤਾ।
ਪਰ ਬੀਬੀ ਜੀ, ਹੁਣ 2 ਸਾਲ ਹੋ ਗਏ ਨੇ ਮੈਨੂੰ ਆਪਣੇ ਘਰੋਂ ਆਏ ਨੂੰ। ਮੈਂ ਨੌਕਰੀ ਦੇ ਸ਼ੌਕ ਵਿੱਚ ਆਇਆ ਸੀ। ਅਸਲ ਗੱਲ ਇਹ ਸੀ ਕਿ ਮੇਰੀਆਂ ਦੋਵੇਂ ਬੀਵੀਆਂ ਮੈਨੂੰ ਟਿਚਰਾਂ ਕਰਦੀਆਂ ਰਹਿੰਦੀਆਂ ਸਨ ਕਿ ਸਾਰੇ ਲੋਕ ਕਮਾ ਕੇ ਲਿਆਉਂਦੇ ਨੇ ਅਤੇ ਮੈਂ ਨਖੱਟੂ ਹਾਂ ਜਿਹੜਾ ਘਰ ਬੈਠਾ ਤਮਾਖੂ ਪੀਂਦਾ ਰਹਿੰਦਾ ਹਾਂ।
ਕੀ ਗੁਮਾਨ ਸਿੰਘ, ਤੇਰੀਆਂ 2 ਬੀਵੀਆਂ ਨੇ? ਸਿੱਖ ਬੀਬੀ ਨੇ ਹੈਰਾਨੀ ਨਾਲ ਪੁੱਛਿਆ।
ਬੀਬੀ ਜੀ, ਮੇਰਾ ਪਿਤਾ ਪੁਰਖੇ ਮੇਰੇ ਲਈ 200 ਕਿਲੇ ਤੋਂ ਵੀ ਵੱਧ ਜ਼ਮੀਨ ਛੱਡ ਗਏ ਸਨ। ਇਹਦੇ ਵਿੱਚ ਪਾਣੀ ਪੈਂਦਾ ਹੈ ਅਤੇ ਮੈਂ ਆਪਣੇ ਇਲਾਕੇ ਵਿੱਚ ਇੱਕ ਛੋਟਾ ਮੋਟਾ ਜ਼ਮੀਂਦਾਰ ਹਾਂ। ਮੇਰੀਆਂ ਦੋਵੇਂ ਬੀਵੀਆਂ ਫਾਰਮ 'ਤੇ ਕੰਮ ਕਰਦੀਆਂ ਨੇ। ਸਾਡੇ ਕੋਲ 2 ਮੱਝਾਂ ਅਤੇ 4 ਗਊਆਂ ਨੇ, ਗੁਮਾਨ ਸਿੰਘ ਨੇ ਕਿਹਾ। ਸੋ ਤੂੰ ਤਾਂ ਚੰਗਾ ਖਾਸਾ ਅਮੀਰ ਜ਼ਮੀਂਦਾਰ ਹੈ।
ਨਹੀਂ ਬੀਬੀ ਜੀ, ਅਸੀਂ ਗਰੀਬ ਲੋਕ ਹਾਂ, ਸਾਨੂੰ ਕੋਈ ਸਮਝ ਨਹੀਂ, ਅਸੀਂ ਆਪਣੇ ਪਸ਼ੂਆਂ ਨਾਲ ਪਸ਼ੂਆਂ ਦੀ ਨਿਆਈ ਰਹਿੰਦੇ ਹਾਂ।
ਬੀਬੀ ਜੀ, ਤੁਹਾਨੂੰ ਪਤਾ ਹੀ ਹੈ ਗਾਵਾਂ ਮੱਝਾਂ ਨਾਲ ਕਿਸ ਤਰ੍ਹਾਂ ਵਰਤਾਓ ਕੀਤਾ ਜਾਂਦਾ ਹੈ।
ਜਦੋਂ ਤੁਸੀਂ ਲੋਕ ਸਾਡੇ 'ਤੇ ਮਿਹਰਬਾਨ ਹੁੰਦੇ ਹੋ, ਸਾਡੇ ਸ਼ੁਕਰਾਨੇ ਦੇ ਅੱਥਰੂ ਆ ਜਾਂਦੇ ਨੇ।
ਜੇ ਹਾਲਾਤ ਠੀਕ ਵੀ ਨਾ ਹੋਣ ਤਾਂ ਵੀ ਪਸ਼ੂਆਂ ਦੀ ਤਰ੍ਹਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਗੁਮਾਨ ਸਿੰਘ ਨੇ ਕਿਹਾ।
ਗੁਮਾਨ ਸਿੰਘ, ਤੇਰੀ ਜ਼ਮੀਨ ਨੇ, ਗਾਈਆਂ ਨੇ, ਦੋ ਬੀਵੀਆਂ ਨੇ, ਅਤੇ ਫਿਰ ਇਹ ਸਭ ਕੁਝ ਹੁੰਦੇ ਸੁਣਦੇ ਤੂੰ 2 ਸਾਲ ਨੌਕਰੀ ਲਈ ਕਿਉਂ ਝਾਖ ਮਾਰਦਾ ਰਿਹਾ ਹੈ? ਉਹ ਔਰਤ ਕਹਿਣ ਲੱਗੀ।
ਬੀਬੀ ਜੀ, ਸਿਰਫ ਇਹ ਦੇਖਣ ਲਈ ਕਿ ਨੌਕਰੀ ਕਿਸ ਤਰ੍ਹਾਂ ਦੀ ਹੁੰਦੀ ਹੈ। ਦੂਸਰੇ, ਮੈਂ ਆਪਣੀਆਂ ਬੀਵੀਆਂ ਨੂੰ ਉਹਨਾਂ ਦੇ ਮਖੌਲਾਂ ਕਰਕੇ ਸਬਕ ਸਿਖਾਉਣਾ ਚਾਹੁੰਦਾ ਸਾਂ। ਮੈਨੂੰ ਹੁਣ ਉਹਨਾਂ ਵੱਲੋਂ ਘਰ ਆਉਣ ਦਾ ਸੱਦਾ ਆਇਆ ਹੈ, ਮੈਂ ਸਭ ਕੁਝ ਦੇਖ ਲਿਆ ਹੈ।
ਬੀਬੀ ਜੀ, ਮੈਂ ਹੁਣ ਘਰ ਜਾਣਾ ਚਾਹੁੰਦਾ ਹਾਂ, ਗੁਮਾਨ ਸਿੰਘ ਨੇ ਕਿਹਾ।
ਗੁਮਾਨ ਸਿੰਘ, ਤੇਰੇ ਕੋਈ ਬੱਚੇ ਵੀ ਨੇ?
ਬੀਬੀ ਜੀ, ਸਿਰਫ ਇੱਕ ਲੜਕਾ ਹੈ, ਉਹ ਗਾਈਆਂ ਚਾਰਦਾ ਹੈ, ਗੁਮਾਨ ਸਿੰਘ ਨੇ ਕਿਹਾ।
ਉਹ ਸਿੱਖ ਔਰਤ ਅੰਦਰ ਗਈ ਅਤੇ ਬੱਚੇ ਲਈ ਕੱਪੜਿਆਂ ਦਾ ਇੱਕ ਜੋੜਾ ਲਈ ਆਉਂਦੀ ਕਹਿਣ ਲੱਗੀ, ਗੁਮਾਨ ਸਿੰਘ, ਅਸੀਂ ਤੇਰੇ ਜਿੰਨੇ ਅਮੀਰ ਨਹੀਂ ਹਾਂ, ਆਖਰ ਅਸੀਂ ਮੁਲਾਜ਼ਮ ਹੀ ਹਾਂ ਨਾ, ਤੈਨੂੰ ਨੌਕਰਾਂ ਦੀ ਹਾਲਤ ਦਾ ਤਾਂ ਪਤਾ ਹੀ ਹੈ, ਇੱਕ ਜ਼ਮੀਂਦਾਰ ਆਪਣੇ ਮਾਲਕ ਆਪ ਹੁੰਦਾ ਹੈ, ਖੇਤੀ ਇੱਕ ਉੱਤਮ ਧੰਦਾ ਹੈ, ਤੇਰੇ ਮੁਕਾਬਲੇ ਵਿੱਚ ਸਰਕਾਰੀ ਨੌਕਰ ਹੁੰਦੇ ਹੋਏ ਵੀ ਅਸੀਂ ਤਾਂ ਬਹੁਤ ਗਰੀਬ ਹਾਂ, ਇਹ ਸੂਟ ਤੇਰੇ ਬੱਚੇ ਲਈ ਹੈ, ਸਾਡੇ ਵੱਲੋਂ ਉਸਨੂੰ ਛੋਟੀ ਜਿਹੀ ਭੇਡ ਦੇ ਦੇਣੀ, ਇਹ 2 ਮਲਮਲ ਦੇ ਦੁਪੱਟੇ ਨੇ ਅਤੇ 2 ਕੁੜਤੇ ਨੇ, ਇਹ ਤੇਰੀਆਂ ਦੋਹਾਂ ਬੀਵੀਆਂ ਲਈ ਨੇ, ਇਹ ਉਹਨਾਂ ਨੂੰ ਇਸ ਘਰ ਵੱਲੋਂ ਦੇ ਦੇਵੀਂ ਜਿੱਥੇ ਤੂੰ ਸਾਲ ਤੋਂ ਵੀ ਵੱਧ ਰਿਹਾ ਹੈ,
ਤੇਰਾ ਰੱਬ ਭਲਾ ਕਰੇ। ਇਸ ਤਰ੍ਹਾਂ ਫਿਰ ਘਰੋਂ ਨਾ ਨਿਕਲੀ, ਖੇਤੀ ਵਰਗੀ ਕੋਈ ਚੀਜ਼ ਨਹੀਂ, ਉਹਨੇ ਕਿਹਾ।
ਗੁਮਾਨ ਸਿੰਘ ਫਿਰ ਬੱਚਿਆਂ ਦੀ ਤਰ੍ਹਾਂ ਸਿਸਕੀਆਂ ਲੈਂਦਾ ਹੋਇਆ ਫੁੱਟ ਫੁੱਟ ਕੇ ਰੋਣ ਲੱਗ ਪਿਆ। ਉਹ ਆਪਣੀ ਨੇਕ ਮਾਲਕਣ ਤੋਂ ਵਿਦਾ ਲੈ ਰਿਹਾ ਸੀ ਅਤੇ ਇਹ ਸ਼ਾਇਦ ਉਸ ਵੱਲੋਂ ਬੀਬੀ ਦੀ ਨੇਕੀ ਅਤੇ ਦਰਿਆ ਦਿੱਲੀ ਲਈ ਚੁੱਪ ਸ਼ੁਕਰਾਨਾ ਸੀ।
ਹਾਂਜੀ, ਗੁਮਾਨ ਸਿੰਘ ਫਿਰ ਬੱਚਿਆਂ ਦੀ ਤਰ੍ਹਾਂ ਸਿਸਕੀਆਂ ਲੈਂਦਾ ਹੋਇਆ ਫੁੱਟ ਫੁੱਟ ਕੇ ਰੋਣ ਲੱਗ ਪਿਆ। ਉਹ ਆਪਣੀ ਨੇਕ ਮਾਲਕਣ ਤੋਂ ਵਿਦਾ ਲੈ ਰਿਹਾ ਸੀ ਅਤੇ ਇਹ ਸ਼ਾਇਦ ਉਸ ਵੱਲੋਂ ਬੀਬੀ ਦੀ ਨੇਕੀ ਅਤੇ ਦਰਿਆ ਦਿੱਲੀ ਲਈ ਚੁੱਪ ਸ਼ੁਕਰਾਨਾ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।